ਪਹਿਲੀ ਰਹਿਤ ਇਹ ਹੈ ਭਗਤ ਜੋਗ ਦੀ ਕਿ ਮਨ ਨੀਵਾਂ ਰੱਖਣਾ, ਆਪਣੇ ਗੁਣ ਦਾ ਨਹੀਂ ਪ੍ਰਗਟਾਵਾ ਕਰਨਾ। ਮੈਂ ਰਾਗੀ ਸਿੰਘ ਹਾਂ ਜੀ, ਮੈਂ ਫਲਾਣਾ ਜਾਣਦਾ, ਮੈਂ ਪਾਠੀ ਹਾਂ ਬਹੁਤ, ਮੈਂ ਸੰਤ ਹਾਂ, ਲੋਕ ਮੈਨੂੰ ਮੰਨਦੇ ਨੇ, ਇਹ ਗੱਲ ਨਹੀਂ ਆਉਣ ਦੇਣੀ। ਨੀਵੇਂ ਰਹਿਣਾ, ਹਮੇਸ਼ਾ ਮਨ 'ਚ ਇਹ ਰੱਖਣਾ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਭਾਈ ਚੰਗਾ ਮੈਂ ਹਾਂ ਨਹੀਂ, ਬੁਰਾ ਮੈਨੂੰ ਕੋਈ ਦਿੰਦਾ ਨਹੀਂ। ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਜੇ ਪਲ ਪਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸਭ। ਸਭ ਕੀ ਮੇਰੇਨ ਹੋਏ ਰਹੇ ਮਨੁਆ, ਸਗਲੇ ਦੀਸੈ ਮੀਤ ਪਿਆਰੇ, ਸਭ ਮਦੇ ਰਵਿਆ ਮੇਰਾ ਠਾਕਰ, ਦਾਨ ਦੇਤ ਸਭ ਜੀ ਸਵਾਰੇ। ਇਹ ਬਿਰਤੀ ਹਰ ਵਕਤ ਰੱਖੇ, ਇਹ ਪਹਿਲੀ ਰਹਿਤ ਹੈ ਭਗਤ ਯੋਗ ਦੀ, ਕੋਈ ਔਖੀ ਨਹੀਂ ਹੈ। ਕਾਰੋਬਾਰੀ ਕਿੰਨਾ ਹੀ ਹੈ, ਮਨ ਨੀਵਾਂ ਹੀ ਰੱਖਣਾ, ਇਹਦੇ 'ਚ ਕੋਈ ਟਾਈਮ ਨਹੀਂ ਲੱਗਦਾ, ਕੋਈ ਹੋਰ ਬਾਤ ਨਹੀਂ ਹੁੰਦੀ, ਸਿਰਫ ਆਪਣੇ ਮਨ ਨੂੰ ਸਧਾਉਣਾ ਹੈ। ਕਹਿੰਦੇ ਦੂਜੀ ਰਹਿਤ ਜਿਹੜੀ ਹੈ ਉਹ ਇਹ ਹੈ ਵੀ ਸਤਸੰਗ 'ਚ ਨੇਮ ਨਾਲ ਜਾਵੇ, ਕਿਉਂਕਿ ਸਤਸੰਗ ਨੂੰ ਨਾ ਤਾਂ ਕੋਈ ਟਿਕਟ ਲੱਗਦਾ, ਨਾ ਕੋਈ ਰੋਕ ਹੈ ਉਹ, ਪਰ ਇਹ ਹੈ ਕਿ ਉਹ ਅਰਦਾਸ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ, ਤੁਰਨ ਵੇਲੇ ਰੁਕਾਵਟ ਪੈ ਜਾਂਦੀ ਹੈ। ਜੇ ਭਾਗਾਂ 'ਚ ਨਾ ਹੋਵੇ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਦੂਜੋ ਨੇਮ ਜਾਏ ਸਤਸੰਗਤ, ਕਥਾ ਕੀਰਤਨ ਸੁਣ ਵਿਲ ਪੰਗਤ। ਸੰਗਤ 'ਚ ਬੈਠ ਕੇ ਚਿੱਤ ਨੂੰ ਇਕਾਗਰ ਕਰਕੇ ਕਥਾ ਕੀਰਤਨ ਸਰਵਣ ਕਰਨਾ, ਅਤੇ ਇੱਥੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਵਾਹਿਗੁਰੂ ਜੀ ਸਤਸੰਗ 'ਚ ਰਹਿੰਦੇ ਨੇ, ਇਸ ਤਰ੍ਹਾਂ ਫਰਮਾਨ ਕਰਿਆ। ਜਿੱਥੋਂ ਹਰ ਪਾਜੈ ਖਜ਼ਾਨਾ। ਜਦੋਂ ਨਾਮ ਮਿਲ ਗਿਆ ਫਿਰ ਪਰਮੇਸ਼ਰ ਵੀ ਮਿਲ ਜਾਂਦਾ। ਸਤਸੰਗਤ ਨਾਮ ਨਿਦਾਨ ਹੈ ਜਿੱਥੋਂ ਹਰ ਪਾਇਆ, ਗੁਰ ਪ੍ਰਸ਼ਾਦੀ ਘੱਟ ਚਾਨਣਾ, ਅਨੇਰ ਗਵਾਇਆ, ਲੋਹਾ ਪਾਰਸ ਭੇਟੀਏ ਕੰਚਨ ਹੋਇਆ। ਲੋਹੇ ਨੂੰ ਪਾਰਸ ਨਾਲ ਲਾ ਦੋ, ਉਸੇ ਵੇਲੇ ਸੋਨਾ ਬਣ ਜਾਏ। ਇਸੇ ਤਰ੍ਹਾਂ ਸਤਸੰਗ ਦੇ ਅੰਦਰ ਕਿੱਡਾ ਹੀ ਵਿਕਾਰੀ ਪੁਰਸ਼ ਕਿਉਂ ਨਾ ਆ ਜਾਵੇ, ਜੇ ਨਿਮਰਤਾ ਦੇ ਨਾਲ, ਸ਼ਰਧਾ ਦੇ ਨਾਲ, ਇਕਾਗਰਤਾ ਦੇ ਨਾਲ, ਪੂਰੀ ਵਿਧੀ ਦੇ ਨਾਲ ਸਤਸੰਗ ਕਰਦਾ ਹੈ। ਕਹਿੰਦੇ ਉਹ ਵੀ ਐਵੇਂ ਹੀ ਹੈ, ਲੋਹਾ ਪਾਰਸ ਨਾਲ ਲੱਗ ਕੇ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਉਹਦਾ ਜੀਵਨ ਵੀ ਸ਼ੁੱਧ ਹੋ ਜਾਇਆ ਕਰਦਾ। ਨਾਨਕ ਸਤਿਗੁਰ ਮਿਲੀ ਹੈ ਨਾਉ ਪਾਈ ਹੈ, ਮਿਲ ਨਾਮ ਤੇ ਆਈ ਹੈ, ਜਿਨਕੇ ਪੋਤੇ ਪੁੰਨ ਹੈ ਤਿੰਨ ਦਰਸ਼ਨ ਪਾਇਆ। ਸੋ ਇਸ ਤਰ੍ਹਾਂ ਦੂਸਰੇ ਜੋ ਨੇਮ ਹੈ ਉਹ ਇਹ ਹੈ ਕਿ ਸਤਸੰਗ 'ਚ ਜਾਵੇ, ਕਥਾ ਕੀਰਤਨ ਮਿਲ ਕੇ ਸੁਣੇ। ਤੀਜਾ ਹੁੰਦਾ ਹੈ ਇਕਾਂਤ ਦੇਸ਼, ਇਕਾਗਰ ਚਿੱਤ ਹੋ ਕੇ ਬੈਠਣਾ। ਹੁਣ ਕਹਿੰਦੇ ਜੀ ਨਾਲੇ ਤਾਂ ਕਹਿੰਦੇ ਉਹ ਕੰਮ ਕਾਰ ਕਰੀ ਜਾਓ, ਖੇਤੀਬਾੜੀ ਵੀ ਕਰੋ, ਟੀਚਰ ਬਣ ਕੇ ਬੱਚਿਆਂ ਨੂੰ ਵੀ ਪੜ੍ਹਾਵੋ, ਵਪਾਰੀ ਬਣ ਕੇ ਬਣਜ ਵਪਾਰ ਕਰੋ, ਫਿਰ ਇਕਾਂਤ ਦੇਸ਼ ਕਿੱਥੋਂ ਬਣ ਜਾਏਗਾ ਸਾਨੂੰ? ਮਹਾਰਾਜ ਕਹਿੰਦੇ ਦੇਖੋ ਇਕਾਂਤ ਦੇਸ਼ ਮਨ ਨਾਲ ਸੰਬੰਧ ਰੱਖਦਾ, ਸੋ ਇਕਾਂਤੀ ਜਿਸ ਰਿਧਾ ਥਾਏ। ਕਹਿੰਦੇ ਜੋਗਤ ਹੁੰਦੀ ਹੈ ਕਿ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਦੇਖਣਾ ਸ਼ੁਰੂ ਕਰਦੇ, ਬਈ ਇਹ ਸਭ ਵਾਹਿਗੁਰੂ ਜੀ। ਜਦੋਂ ਇਸ ਤਰ੍ਹਾਂ ਅਸੀਂ ਦੇਖਾਂਗੇ, ਚੰਗਾ ਮਾੜਾ ਨਹੀਂ ਚਿਤਵਾਂਗੇ, ਉਸ ਵੇਲੇ ਫਿਰ ਇਹ ਚਿੱਤ ਇਕਾਗਰ ਹੋ ਜਾਇਆ ਕਰਦਾ, ਇਕਾਂਤ ਦੇ ਸਾਨੂੰ ਪ੍ਰਾਪਤ ਹੋ ਜਾਂਦਾ। ਔਰ ਦੂਸਰਾ ਲਖੇ ਨਾਹੀਂ ਏਕੋ ਵਿਆਪਕ ਸਭ ਘਟਵਾਂ, ਚਿੱਤ ਦੇ ਵਿੱਚ ਫੈਸਲਾ ਕਰੇ, ਕਿਉਂਕਿ ਇਹ ਗੱਲ ਸੱਤ ਹੈ ਸਾਧ ਸਿੰਘ ਜੀ। ਇੱਕ ਤਾਂ ਹੁੰਦਾ ਵੀ ਫਰਜ਼ ਕਰ ਲਓ, ਫਰਜ਼ ਨਹੀਂ ਹੈ, ਸੱਚਮੁੱਚ ਇਹੀ ਹੈ ਕਿ ਇੱਥੇ ਸਾਰਿਆਂ ਦੇ ਅੰਦਰ ਵਾਹਿਗੁਰੂ ਵੱਸਦਾ। ਕਹਿੰਦੇ ਫੇਰ ਕਿਸੇ ਨੂੰ ਮਾੜਾ ਕੀ ਕਹਾਂਗੇ, ਮਾੜਾ ਤਾਂ ਕਹਿਣਾ ਹੀ ਨਹੀਂ ਹੈ, ਇਸ ਤਰ੍ਹਾਂ ਫਰਮਾਨ ਕਰਦੇ। ਪਿਆਰੇ ਬੰਦਾ ਕਿਸ ਨੂੰ ਕਹੀਏ ਸਭ ਘਟ ਰਾਮ ਮਸਲਦਾ, ਪਿਆਰੇ ਬੰਦਾ ਕਹੀਏ ਸਭ ਘਟ ਰਾਮ ਮਸਲਦਾ। ਕਿਉਂਕਿ ਸਾਰਿਆਂ ਦੇ ਵਿੱਚ ਰੱਬ ਵੱਸਦਾ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਵਿਨ ਕੋਈ ਨਾ। ਸੋ ਇਸ ਤਰ੍ਹਾਂ ਦੇ ਨਾਲ ਸਾਰਿਆਂ ਦੇ ਵਿੱਚ ਪਰਮੇਸ਼ੁਰ ਦੇਖਣ। ਚੌਥੀ ਜੋ ਰਹਿਤ ਹੋਇਆ ਕਰਦੀ ਹੈ ਉਹ ਹੋਇਆ ਕਰਦੀ ਹੈ ਚੌਥੇ ਆਸਨ ਸਮਝੋ ਚਿੱਤ, ਆਪਣਾ ਜਿਹੜਾ ਚਿੱਤ ਹੈ ਇਹਨੂੰ ਆਸਣ ਬਣਾਵੋ, ਇਹਨੂੰ ਇਕਾਗਰ ਕਰੋ। ਕਰੇ ਗੋਬਿੰਦ ਵਿਖੇ ਥਿਤ ਬਿਰਤ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਦੇ ਚ ਬਿਰਤੀ ਨੂੰ ਟਿਕਾਓ, ਨੱਠਲ ਨਾ ਦਿਓ ਕਿਸੇ ਪਾਸੇ। ਪੰਜਵੀਂ ਜੋ ਹੋਇਆ ਕਰਦੀ ਆ ਉਹ ਪ੍ਰਾਣਾਯਾਮ ਦੀ ਰਹਿਤ ਹੁੰਦੀ ਆ। ਉਹ ਪ੍ਰਾਣਾਯਾਮ ਤਿੰਨ ਅੰਗ ਹੁੰਦੇ ਨੇ ਪ੍ਰਾਣਾਯਾਮ ਦੇ, ਇੱਕ ਰੇਚਕ ਹੁੰਦਾ, ਇੱਕ ਪੂਰਵ ਹੁੰਦਾ, ਇੱਕ ਕੁੰਭਕ ਹੁੰਦਾ। ਇੱਕ ਖਿੱਚਣਾ ਹੁੰਦਾ ਅੰਦਰ ਨੂੰ ਸਵਾਸ, ਇੱਕ ਰੋਕਣਾ ਹੁੰਦਾ, ਇੱਕ ਛੱਡਣਾ ਹੁੰਦਾ। ਇਹ ਕਿਸ ਤਰ੍ਹਾਂ ਨਾਲ ਕਰਨਾ? ਮਹਾਰਾਜ ਕਹਿੰਦੇ ਬਹੁਤ ਹੀ ਸੁਖਾਲਾ ਤਰੀਕਾ ਹੈ। ਪੂਰਕ ਗੁਰ ਕੇ ਬਚਨ ਸੁਣੇ ਸਭ ਕਰਕ ਕਰ ਲੇ, ਸਤਸੰਗ ਕਰਦੇ ਹੋ ਇਹ ਬਚਨ ਸਾਰੇ ਹਿਰਦੇ ਚ ਇਕੱਠੇ ਕਰਦੇ ਚਲੇ ਜਾਓ। ਕਹਿੰਦੇ ਆਹ ਤਾਂ ਹੈਗਾ ਸਾਹ ਅੰਦਰ ਨੂੰ ਖਿੱਚਣਾ, ਕਿਉਂਕਿ ਉਹ ਕਸ਼ਟ ਯੋਗ ਹੈ, ਇਹ ਭਗਤ ਯੋਗ ਹੈ, ਦੋਹਾਂ ਦਾ ਫਰਕ ਹੈ। ਸਤਸੰਗ ਉਹਦੇ ਚ ਸਵਾਸ ਖਿੱਚ ਕੇ ਨਾਮ ਅੰਦਰ ਨੂੰ ਲੈ ਕੇ ਜਾਣਾ, ਇਹਦੇ ਵਿੱਚ ਬਚਨ ਅੰਦਰ ਧਾਰੀ ਜਾਣੇ ਨੇ, ਖਿੱਚੀ ਜਾਣੇ ਨੇ, ਖਿੱਚੀ ਜਾਣੇ ਨੇ, ਕੋਈ ਬਾਹਰ ਨਹੀਂ ਜਾਣਦਾ। ਬਚਨ ਸੁਣ ਸਮਝੀ ਬਸਤ ਜੋ ਹਿਰਦੇ ਸਦਾ ਥਿਰ ਕੇ, ਜਿਹੜਾ ਕੁਛ ਸਮਝ ਲਿਆ ਹੁਣ ਸੁਣ ਲਿਆ ਇਹਨੂੰ ਫਿਰ ਹਿਰਦੇ ਦੇ ਵਿੱਚ ਧਾਰਨ ਕਰ ਲੈਣਾ, ਸਾਂਭ ਕੇ ਰੱਖ ਲੈਣਾ। ਕਰ ਅਭਿਆਸ ਨਾ ਤੈ ਪਰਹਰ, ਐ ਨਾ ਹੋਵੇ ਵੀ ਭੁੱਲ ਜਾਓ। ਕਹਿੰਦੇ ਇਹਨਾਂ ਬਚਨਾਂ ਨੂੰ ਅਭਿਆਸ ਕਰਕੇ ਪਕਾਉਂਦੇ ਚਲੇ ਜਾਓ ਵੀ ਕੀ ਕਿਹਾ ਸੀ ਕੀ ਕਿਹਾ ਸੀ। ਦੋ ਤਰ੍ਹਾਂ ਦਾ ਸਤਸੰਗ ਹੁੰਦਾ, ਇੱਕ ਬਹਿਰੰਗ ਹੁੰਦਾ, ਇੱਕ ਸਤ ਅੰਤਰੰਗ ਹੁੰਦਾ। ਇੱਥੋਂ ਬਚਨ ਸੁਣ ਕੇ ਜਾ ਕੇ ਫਿਰ ਸੋਚੋ, ਬੋਲੋ ਨਾ ਕਿਸੇ ਨਾਲ, ਸੋਚੋ ਵੀ ਕੀ ਕਿਹਾ ਸੀ, ਵੀ ਤੀਜੀ ਰਹਿਤ ਕਿਹੜੀ ਸੀ, ਚੌਥੀ ਰਹਿਤ ਕਿਹੜੀ ਸੀ। ਇਹ ਫਿਰ ਸਦ ਠਹਿਰਾਵਨ ਮਨ ਮੈਂ ਕਰੇ, ਫਿਰ ਕਹਿੰਦੇ ਇਹਨੂੰ ਮਨ ਦੇ ਵਿੱਚ ਠਹਿਰਾ ਲੈ, ਜੋ ਕੁਛ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ ਇਹਨੂੰ ਮਨ 'ਚ ਠਹਿਰਾਉਣਾ ਕਰੋ, ਹਵਾ 'ਚ ਨਾ ਇਹਨੂੰ ਜਾਣ ਦਿਓ। ਕੁੰਭਕ ਦੂਜੋ ਇਸ ਪ੍ਰਕਾਰਾ, ਕਹਿੰਦੇ ਇਹ ਕੁੰਭਕ ਹੁੰਦਾ ਬਚਨਾਂ ਨੂੰ ਸਾਂਭ ਕੇ ਹਿਰਦੇ 'ਚ ਰੱਖ ਲੈ। ਫਿਰ ਹੁੰਦਾ ਤੀਜਾ ਸਾਹ ਕੱਢਣਾ ਬਾਹਰ, ਉਹਨੂੰ ਰੇਚਕ ਕਹਿੰਦੇ ਨੇ। ਕਹਿੰਦੇ ਉਹ ਸਾਹ ਨਹੀਂ ਕੱਢਣਾ, ਉਹ ਕੱਢਣੀਆਂ ਨੇ। ਗੁਰੂ ਜਿਹੜਾ ਕਹਿੰਦਾ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੇ ਘੋਰ ਕਵਾਪਵਨ। ਗੁਰੂ ਕਹਿੰਦੇ ਨਿੰਦਿਆ ਛੱਡ ਦਿਓ, ਚੁਗਲੀ ਛੱਡ ਦਿਓ, ਈਰਖਾ ਛੱਡ ਦਿਓ, ਜਿਸਦੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੀ ਭਲਾ। ਛੱਡ ਦਿਓ ਈਰਖਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਾ ਭਾਈ ਮੀਤ, ਨਹੀਂ ਦੁਖੀ ਹੋਵੋਗੇ, ਨਾ ਰੱਖੋ ਕਿਸੇ ਦਾ ਬੁਰਾ ਚਿੱਤ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਬਾਤ ਸੁਣੋ, ਉਹ ਬਾਤ ਸੁਣ ਕੇ ਛੱਡਣ ਵਾਲੀਆਂ ਚੀਜ਼ਾਂ ਦੀ ਲਿਸਟ ਬਣਾਉਂਦੇ ਚਲੇ ਜਾਓ, ਵੀ ਆਹ ਵੀ ਮਹਾਰਾਜ ਕਹਿੰਦੇ ਛੱਡ ਦਿਓ, ਆਹ ਵੀ ਕਹਿੰਦੇ ਨੇ ਛੱਡ ਦਿਓ, ਉਹ ਚੀਜ਼ਾਂ ਛੱਡਣੀਆਂ ਸ਼ੁਰੂ ਕਰ ਦਿਓ ਭਾਈ। ਸੋ ਇਹ ਰੇਚਕ ਹੋਇਆ ਕਰਦਾ, ਸਤਿਗੁਰ ਬਚਨ ਜੋ ਤਜਨਾ ਕਹਾ, ਤੈ ਤਜ ਦੇ ਹੋਤ ਸੁਖ ਮਹਾ, ਉਹਨੂੰ ਤਜ ਦੇ ਅਤੇ ਫਿਰ ਸੁੱਖ ਹੋ ਜਾਂਦਾ। ਸੋ ਛੇਵਾਂ ਜੋ ਹੋਇਆ ਕਰਦਾ ਉਹ ਧਿਆਨ ਦਾ ਅੰਗ ਹੁੰਦਾ, ਉੱਧਰ ਵੀ ਛੇਵਾਂ ਧਿਆਨ ਦਾ ਅਤੇ ਇੱਧਰ ਵੀ ਛੇਵਾਂ ਧਿਆਨ। ਕਹਿੰਦੇ ਇੱਕ ਧਿਆਨ ਜਿਹੜਾ ਉਹ ਹੈ ਕਿ ਪੜ੍ਹਦਾ ਸੁਣਦਾ ਗੁਰੂ ਦੀ ਬਾਣੀ, ਗੁਰੂ ਦੀ ਬਾਣੀ ਕੀਰਤਨ ਕਰਦਾ ਗਾਉਂਦਾ, ਉਹ ਬਚਨਾਂ ਦੇ ਵਿੱਚ ਧਿਆਨ ਲਾਵੇ, ਅਰਥਾਂ 'ਚ ਧਿਆਨ ਲਾਵੇ ਵੀ ਮਹਾਰਾਜ ਕੀ ਕਹਿ ਰਹੇ ਨੇ। ਸ਼ਬਦ ਅਰਥ ਮੈਂ ਰੱਖੇ ਧਿਆਨਾ, ਫੁਰਨਾ ਦੇ ਸੰਕਲਪ ਪਾਨਾ। ਐ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਅਤੇ ਮਨ ਦੌੜਿਆ ਫਿਰਦਾ ਛਾਲਾਂ ਮਾਰਦਾ, ਕਿਉਂਕਿ ਸਾਨੂੰ ਸੋਝੀ ਨਹੀਂ ਹੈ। ਕਈ ਪ੍ਰੇਮੀ ਕਹਿਣਗੇ ਜੀ ਬਾਣੀ ਦਾ ਅਸੀਂ ਪੜ੍ਹਦੇ ਹਾਂ ਮਨ ਨਹੀਂ ਟਿਕਦਾ, ਕਿਉਂਕਿ ਮਨ ਬੜੀ ਔਖੀ ਚੀਜ਼ ਹੈ ਸਾਧ ਸੰਗਤ ਵੀ ਟਿਕਾਉਣਾ, ਇਹ ਕੋਈ ਖੇਡ ਨਹੀਂ ਹੈ। ਸੰਤ ਦੱਸ ਦਿੰਦੇ ਨੇ, ਕਹਿੰਦੇ ਐਂ ਕਰਿਆ ਕਰ, ਤੂੰ ਬੋਲ ਕੇ ਬਾਣੀ ਕੰਨਾਂ ਨਾਲ ਆਪੇ ਹੀ ਸੁਣਿਆ ਕਰ। ਕਰਦਾ ਹੁੰਦਾ ਹੈ, ਕਹਿੰਦਾ ਇਹ ਤਾਂ ਗੱਲ ਕਦੇ ਕਰੀ, ਕਹਿੰਦੇ ਹੁਣ ਦੇਖੀ ਕਰਕੇ ਤੇਰੀ ਸੁਰਤੀ ਡਿਗਰੀ। ਫਿਰ ਕਹਿੰਦਾ ਜੀ ਹੋਰ ਯੁਗ ਦੱਸੋ, ਕਹਿੰਦੇ ਤੂੰ ਐਂ ਕਰ ਕਰ, ਲੱਗ ਕੰਨੇ ਦੇਖੀ ਜਾਇਆ ਕਰ ਵੀ ਅੱਖਰਾਂ ਨੂੰ ਕਿਹੜੇ ਲੱਗੇ ਹੋਏ। ਕਹਿੰਦੇ ਜੀ ਇੱਦੋਂ ਗਾਹਾਂ ਜੁਗਤੀ, ਕਹਿੰਦੇ ਅਰਥ ਸਮਝਿਆ ਕਰ। ਉਦੋਂ ਗਾਹਾਂ ਦੀ ਜੁਗਤੀ, ਕਹਿੰਦੇ ਜਿਹੜੇ ਅਰਥ ਦੇ ਭਾਵ ਨੇ ਉਹਦੇ 'ਚ ਮਨ ਲਾ ਲੈ, ਫਿਰ ਤੇਰੀ ਸਮਾਧੀ ਲੱਗ ਜੂਗੀ। ਸੋ ਇਹ ਖਸ਼ਟਮ ਧਿਆਨ ਅੰਗ, ਅੰਗ ਸੁਣ ਜੈਸੇ, ਪੜ੍ਹਨ ਸੁਣ ਗੁਰ ਵਚਨ ਵੈਸੇ, ਸ਼ਬਦ ਅਰਥ ਮੈਂ ਰੱਖੇ ਧਿਆਨਾ, ਪੁਰਨਾ ਦੇ ਸੰਕਲਪ ਮਾਨਾ। ਸ਼ਬਦਾਂ ਦੇ ਅਰਥ ਵਿੱਚ ਧਿਆਨ ਲਾਵੇ ਅਤੇ ਸੰਕਲਪ ਨਾ ਪੁਰਨ ਦੇਵੇ ਬਾਣੀ ਪੜ੍ਹਦਾ ਹੋਇਆ। ਸਪਤਮ ਹੈ ਧਾਰਨਾ ਅੰਗ, ਕਹਿੰਦੇ ਸੱਤਵੀਂ ਇਹਦੇ 'ਚ ਧਾਰਨਾ, ਉਹ ਕੀ ਹੁੰਦੀ ਹੈ? ਕਹਿੰਦੇ ਤੈ ਸਰੂਪ ਸੁਣਿਓ ਰੁਚ ਸੰਗ, ਕਹਿੰਦੇ ਰੁਚੀ ਲਾ ਕੇ ਸੁਣਿਓ ਸਾਡੀ ਗੱਲ ਹੀ, ਕਿਉਂਕਿ ਇਹ ਕੋਈ ਖਾਣੀ ਨਹੀਂ ਅਸੀਂ ਤੈਨੂੰ ਦੱਸ ਰਹੇ। ਜੇ ਤੇਰੀ ਰੁਚੀ ਨਾ ਹੋਈ ਤੇਰਾ ਧਿਆਨ ਨਹੀਂ ਲੱਗਣਾ, ਗੱਲ ਤੇਰੇ ਪੱਲੇ ਨਹੀਂ ਪੈਣੀ। ਸੋ ਧਿਆਨ ਦੇ ਕੇ ਸੁਣ ਭਾਈ, ਮਨ ਸੰਕਲਪ ਵਿਖੇ ਜੇ ਜਾਵੇ, ਜੇ ਕਹਿੰਦੇ ਸੰਕਲਪ ਵਿੱਚ ਮਨ ਚਲਿਆ ਜਾਵੇ ਬਾਣੀ ਪੜ੍ਹਦੇ ਦਾ, ਪੁਨ ਤੈ ਰੋਕ ਸ਼ਬਦ ਮੈਂ ਲਾਵੇ, ਜਦੇ ਰੋਕ ਲਵੇ, ਮੁੜ ਕੇ ਜਿੱਥੋਂ ਗਿਆ ਉੱਥੋਂ ਫਿਰ ਪੜ੍ਹਨਾ ਸ਼ੁਰੂ ਕਰ ਦੇ। ਜਪਜੀ ਸਾਹਿਬ ਸਾਰਾ ਪੜ੍ਹ ਲਿਆ, ਕਹਿੰਦਾ ਜੀ ਮੈਨੂੰ ਪਤਾ ਹੀ ਨਹੀਂ ਲੱਗਿਆ, ਕੇਤੀ ਛੁੱਟੀ ਨਾਲ ਦਾ ਹੀ ਪਤਾ ਲੱਗਿਆ ਵੀ ਜਪਜੀ ਸਾਹਿਬ ਮੁੱਕ ਵੀ ਗਿਆ। ਕਹਿੰਦੇ ਫਿਰ ਕੀ ਕਰੇ? ਕਹਿੰਦੇ ਮੁੜ ਕੇ ਫਿਰ ਪੜ੍ਹ, ਫਿਰ ਨੱਠ ਗਿਆ ਕਿਹੜੀ ਤੁਕ ਤੋਂ, ਉੱਥੋਂ ਫਿਰ ਲੱਗ ਜਾ। ਇਹ ਪਹਿਰਾ ਦੇਣਾ ਪੈਣਾ ਵਾਰ 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 ਵਾਰ, ਇਹਨੂੰ ਧਾਰਨਾ ਕਹਿੰਦੇ ਨੇ। ਇਹ ਕਰਕੇ ਫਿਰ ਸਾਡੇ ਮਨ ਦੇ ਅੰਦਰ ਟਿਕਾਓ ਆ ਜਾਏਗਾ। ਜਬ ਮਨ ਟਿਕਿਓ ਘੜੀ ਦੋ ਚਾਰ, ਜਦੋਂ ਘੜੀ 25 ਮਿੰਟ ਮਨ ਟਿਕ ਗਿਆ, ਦੋ ਘੜੀਆਂ 50 ਮਿੰਟ ਟਿਕ ਗਿਆ, 100 ਮਿੰਟ ਟਿਕ ਗਿਆ, ਤਾਂ ਫਿਰ ਕਹਿੰਦੇ ਪੁਨ ਤੈ ਰੋਕ ਫਿਰ ਕੀ ਹੁੰਦਾ, ਤਹਿ ਕਾ ਨਾਮ ਸਮਾਧ ਵਿਚਾਰ, ਉਹਨੂੰ ਸਮਾਧੀ ਕਹਿੰਦੇ। ਸ਼ਬਦ ਵਿਖਾਇਆ ਜਬ ਲੱਗੇ ਸਮਾਧੀ, ਕਿਸੇ ਬਦਾਵਨ ਤਨ ਮਨ ਸਾਧ। ਜਦੋਂ ਕਹਿੰਦੇ ਸਮਾਧੀ ਸ਼ਬਦ ਚ ਲੱਗਣ ਲੱਗ ਜਾਵੇ, ਫਿਰ ਇਹਨੂੰ ਵਧਾਉਂਦੇ ਚਲੇ ਜਾਓ, ਤਨ ਤੇ ਮਨ ਨੂੰ ਸਾਧ ਕੇ ਵਧਾਓ। ਇਹ ਭਾਈ ਸਮਾਧੀ ਓਡੀਓ ਵੱਡੀ ਹੈ ਜਿੱਡੀ ਕਸ਼ਟ ਯੋਗ ਵਾਲੇ ਦੀ ਸਮਾਧੀ ਹੈ। ਸਾਹ ਖਿੱਚ ਖਿੱਚ ਕੇ ਦਸਵੇਂ ਦੁਆਰ ਚ ਜਾ ਕੇ ਬਿਰਤੀ ਟਿਕਾਉਂਦਾ, ਇਹ ਵੀ ਉਹਦੇ ਬਰਾਬਰੇ ਪਹੁੰਚ ਜਾਇਆ ਕਰਦਾ। ਅਸ਼ਟ ਜਾਮ ਮਨ ਸ਼ਬਦ ਵਿਖੇ ਜਬ ਪੂਰਨ ਹੋਤ ਸਮਾਧ ਭਲੇ ਤਬ। ਜਦੋਂ ਅੱਠੇ ਪਹਿਰ ਸ਼ਬਦ ਦੇ ਵਿੱਚ ਸੁੱਤੀ ਲੱਗੀ ਰਹੇ ਤਾਂ ਸਮਝ ਲਓ ਵੀ ਸਮਾਧੀ ਪੂਰੀ ਹੋ ਗਈ। ਭਗਤ ਜੋਗ ਇਹ ਜਾਣੀਐ ਕਲ ਮੈਂ ਪੰਥ ਸਖੈਨ। ਕਹਿੰਦੇ ਇਹ ਕਲਯੁਗ ਦੇ ਅੰਦਰ ਬਹੁਤ ਸੌਖਾ ਰਸਤਾ ਹੈ, ਇਹਦਾ ਮੁਕਾਬਲਾ ਹੋਰ ਕੋਈ ਰਾਹ ਨਹੀਂ ਕਰਦਾ। ਕਸ਼ਟ ਯੋਗ ਦੁਸ਼ਤਰ ਹੋਏ ਨਾ ਜੇਨ ਕੈਨ। ਕਹਿੰਦੇ ਉਹ ਜਿਹੜਾ ਪਹਿਲਾਂ ਅਸੀਂ ਦੱਸਿਆ ਹੈ ਨਾ ਵੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਹਿੰਸਾ ਵਗੈਰਾ ਦਸ ਅੰਗ ਦੱਸੇ ਸੀ, ਦਸ ਨੇਮ ਦੱਸੇ ਸੀ ਅਤੇ ਆਸਣ ਦੱਸਿਆ ਸੀ, ਪ੍ਰਾਣਾਯਾਮ ਪ੍ਰਤਿਹਾਰ ਧਾਰਨਾ ਧਿਆਨ ਅਤੇ ਸਮਾਧੀ ਦੇ ਅੰਗ ਦੱਸੇ ਸੀ, ਸਾਵਿਕਲਪ ਸਮਾਧ, ਨਿਰਵਿਕਲਪ ਸਮਾਧ, ਸਹਿ ਸਮਾਧ। ਕਹਿੰਦੇ ਇਹਦੇ ਵਿੱਚ ਸਹਿ ਸਮਾਧ ਇਹਦੇ ਨਾਲ ਵੀ ਲੱਗ ਜਾਂਦੀ ਹੈ। ਸੋ ਕਹਿਣ ਲੱਗੇ ਰਾਜਨ ਇਹ ਤੂੰ ਹੁਣ ਵਿਚਾਰ ਕੇ ਸਾਰੀ ਗੱਲ ਵਿਚਾਰ ਲੈ, ਇਹਨੂੰ ਯਾਦ ਕਰ ਲੈ ਕਿ ਦੋਹਾਂ 'ਚ ਦੋਏ ਰਸਤੇ ਪਹੁੰਚਾਉਂਦੇ ਨੇ, ਜਿਹੜਾ ਤੈਨੂੰ ਸੁਖਾਲਾ ਲੱਗਦਾ ਕਰ ਲੈ। ਸੋ ਗੁਰੂ ਦਸਵੇਂ ਪਾਤਸ਼ਾਹ ਸਾਨੂੰ ਬਹੁਤ ਸੁਖਾਲੇ ਤਰੀਕੇ ਦੇ ਨਾਲ ਇਸ ਤਰ੍ਹਾਂ ਫਰਮਾਨ ਕਰਦੇ ਹਾਂ, ਸਭ ਕੋਲੋਂ ਪਿਆਰ ਐਸੋ ਕਰ ਸੰਨਿਆਸੀ ਦੀ ਬਹੁਤ ਮਹਿਮਾ ਵੇਦ ਸ਼ਾਸਤਰ ਕਰਦੇ ਨੇ ਅਤੇ ਲੋਕ ਸੰਨਿਆਸੀ ਬਣਨ ਵਾਸਤੇ ਕਾਰੋਬਾਰ ਛੱਡਦੇ ਨੇ ਕਿ ਸਾਨੂੰ ਇਕੱਲਾ ਇਕੱਲਾ ਕੇਸ ਕਰਕੇ ਪੱਟਿਆ ਜਾਂਦਾ ਮੁੰਡਾ। ਬੀਬੀਆਂ ਸੰਨਿਆਸੀ ਬਣਦੀਆਂ, ਕੇਸ ਮੁੰਨ ਦਿੱਤੇ ਜਾਂਦੇ ਨੇ, ਰੋਡੇ ਪੋਡੇ ਹੋ ਜਾਂਦੇ, ਘਰ ਛੱਡ ਦਿੰਦੇ ਨੇ, ਬਸਰ ਖਾਸ ਕਿਸਮ ਦੇ ਪਹਿਨਦੇ ਨੇ, ਬੜੀ ਜ਼ਿੰਮੇਵਾਰੀ ਆ ਜਾਂਦੀ ਹੈ। ਕਹਿੰਦੇ ਅਸੀਂ ਵੀ ਸੰਨਿਆਸ ਕਰ ਸਕਦੇ ਹਾਂ? ਮਹਾਰਾਜ ਕਹਿੰਦੇ ਵੇਖੋ ਧਿਆਨ ਦੇ ਨਾਲ ਸੁਣਿਓ, ਤੁਸੀਂ ਘਰ ਵਿੱਚ ਰਹਿੰਦੇ ਹੋਏ ਸੰਨਿਆਸੀ ਬਣ ਸਕਦੇ, ਬੀਬੀਆਂ ਸੰਨਿਆਸੀ ਬਣ ਸਕਦੀਆਂ ਨੇ, ਭਾਈ ਸੰਨਿਆਸੀ ਬਣ ਸਕਦੇ, ਘਰ ਛੱਡਣ ਦੀ ਲੋੜ ਨਹੀਂ ਹੈ। ਬਨ ਸੇ ਸਦਨ ਸਵੈ ਕਰ ਸਮਝੋ, ਜਿੰਨੇ ਬਾਲ ਬੱਚੇ ਨੇ ਜਿਵੇਂ ਦਰਖਤ ਹੁੰਦੇ ਨੇ ਜੰਗਲ ਦੇ ਅੰਦਰ, ਕੋਠੀਆਂ ਨੇ, ਕਾਰੋਬਾਰ ਹੈ, ਇਹਨੂੰ ਐਂ ਜੰਗਲ ਦੇ ਦਰਖਤਾਂ ਵਾਂਗ ਸਮਝਣ ਲੱਗ ਜਾਓ ਮਨ 'ਚ। ਮਨ ਹੀ ਮਾਏ ਉਦਾਸਾ, ਵੈਰਾਗ ਧਾਰਨ ਕਰ ਲਓ ਵੀ ਇਹ ਸੰਸਾਰ 'ਚ ਅਸੀਂ ਰਹਿਣਾ ਨਹੀਂ ਹੈ। ਮਨ 'ਚ ਰੱਖੋ ਫਰੀਦਾ ਕਿੱਥੇ ਪੈਂਦੇ ਮਾਪਿਆਂ, ਜਿੰਨੀ ਤੋਂ ਜਾਣੇ ਹੋ ਇਹ ਤੈਅ ਪਾਸੋਂ, ਇਹ ਲੱਗਵੇ ਤੂੰ ਅਜੇ ਨਾ ਪੀੜੇ। ਵੈਰਾਗ ਕਰੋ, ਉਦਾਸ ਰਹੋ, ਕਿਸੇ ਚੀਜ਼ ਦੀ ਪਕੜ 'ਚ ਨਾ ਆਓ, ਵਰਤੋਂ ਸਭ ਕੁਛ, ਜ਼ਮੀਨ ਹੈ ਠੀਕ ਹੈ, ਵਾਹਿਗੁਰੂ ਨੇ ਦਿੱਤੀ ਹੈ, ਪੈਸਾ ਦਿੱਤਾ, ਨੌਕਰੀਆਂ ਚਾਕਰੀਆਂ ਦਿੱਤੀਆਂ, लेकिन पकड़ च ना आओ, चित च उदासी रखो। जत की जटा जोग को मजन, कहते जटा बधाने की थों की करना, जत धारण कर लो। जब जत धारण कर लांगे, जटा दे विच तां जूआं भी पै जांदियां, मैलियां हो जांदियां, औखियां ने संभालनियां। ये गुण दिंदा। एक बारी गुरु दसवें पातशाह महाराज लिखते ने कि एक जहांगीर राजे के दरबार में एक संत राम बहुत खूबसूरत जवान सी, 6 फुट से उच्चा सी, सोहना सुनखा ऐसी जिवें रब ने वेला बैठ के बनाया। जहांगीर की लड़की उते बहुत हो गई। उन्हें अपने पिता ने कहा कि पिता जी, अब्बा जान, मैं जरा तुहाडा सिपाही है, पहरा दिंदा है फौज का जवान, एदे नाल मैं शादी कराऊंगी। मेरी शादी कर दो, नहीं मैं मर जूंगी। हिंड पै गई, जिद पै गई। जहांगीर ने सोचा भी इहदा अगा पिछा तो कुछ है नहीं। फिर सोचता रहा, कहन लगे चलो इहनू मैं गवर्नर बना दा, वड्डा बना दांगा, जागीरां तां मैं ही देनी है, मैं ही वड्डा बनाऊंगा। जे लड़की दे पसंद आ गया कोई बात नहीं। तां उस वेले गल करदे ने भी मैं इसनू गवर्नर बना दांगा, सूबा बना दांगा, ते इहदे नाल शादी कर दिंदे आ, इह इस्लाम धारण कर लवे। संत राम दा इक मित्र महलां दे अंदर सी, उसनू इस गल की सोझी पई तो वह आके मुबारक देने लग गया। कहन लगा संत राम जी मुबारक होवे, बधाइया। कहते की गल? कहे तुहाडी शादी शहजादी नाल हो रही है, ते तुहानू गवर्नर बना रहे हैं, शादी के बाद एकदम हुणे गवर्नर बना रहे, कल नू ये आर्डर इशू हो जाएंगे, ते इस्लाम धारण तुहानू करना पड़ेगा। उस वेले कहन लगा, मित्र बड़ी गल माड़ी हुई, ਇਹਦੇ 'ਚ ਮੇਰਾ ਜਤ ਨਹੀਂ ਰਹਿਣਾ, ਮੇਰਾ ਧਰਮ ਨਹੀਂ ਰਹਿਣਾ, ਮੈਨੂੰ ਨਹੀਂ ਇਹ ਚੀਜ਼ ਚਾਹੀਦੀ, ਉੱਥੋਂ ਹੀ ਦੌੜ ਕੇ। ਇੱਧਰ ਜਦ ਪਤਾ ਲੱਗਿਆ ਵੀ ਸੰਤ ਰਾਮ ਚਲਿਆ ਗਿਆ, ਉਸ ਵੇਲੇ ਜਹਾਂਗੀਰ ਨੇ ਕਿਹਾ ਵੀ ਦੇਸ਼ ਤੋਂ ਬਾਹਰ ਨਾ ਜਾਣ ਦਾ, ਪਿਸ਼ੌਰ ਜਾਂਦਾ ਹੋਇਆ ਫੜਿਆ ਗਿਆ, ਦੇਸ਼ ਤੋਂ ਨਿਕਲਦਾ, ਫੜ ਕੇ ਹੱਥਕੜੀਆਂ ਲਾ ਕੇ ਲਿਆਉਂਦਾ। ਅਤੇ ਕਹਿਣ ਲੱਗਿਆ ਜਹਾਂਗੀਰ ਨੇ ਸਾਹਮਣੇ ਪੇਸ਼ ਕਰਾਇਆ, ਕਹਿਣ ਲੱਗਿਆ ਮੈਂ ਆਪਣੀ ਲੜਕੀ ਦਾ ਰਿਸ਼ਤਾ ਤੈਨੂੰ ਦੇ ਰਿਹਾ, ਇਹ ਗੱਲ ਤੂੰ ਕਿਉਂ ਨਹੀਂ ਮੰਨਦਾ, ਨਾਲ ਮੈਂ ਤੈਨੂੰ ਗਵਰਨਰ ਬਣਾ ਰਿਹਾ, ਸੂਬਾ ਬਣਾ ਰਿਹਾ ਪੰਜਾਬ ਦਾ। ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਇਹ ਗੱਲ ਮੈਂ ਨਹੀਂ, ਕਿਉਂਕਿ ਮੈਂ ਜੱਤ ਧਾਰਨ ਕੀਤਾ ਹੋਇਆ, ਮੈਂ ਆਪਣੇ ਜੱਤ ਦੇ ਪਰਨ ਤੋਂ ਨਹੀਂ ਚੱਲ ਸਕਦਾ। ਅਖੀਰ ਗੁੱਸੇ 'ਚ ਆਇਆ ਤਾਂ ਉਸਨੇ ਉਹਦਾ ਸਿਰ ਕਟਵਾ ਤਾ। ਲੜਕੀ ਨੂੰ ਕਿਹਾ ਕਿ ਉਹ ਮੰਨਿਆ ਨਹੀਂ, ਮੈਂ ਉਹ ਕਤਲ ਕਰਾ ਤਾ। ਲੜਕੀ ਕਹਿਣ ਲੱਗੀ, ਮੈਨੂੰ ਸਿਰ ਇੱਕ ਵਾਰੀ ਦਿਖਾ ਦਿਓ। ਥਾਲ 'ਚ ਰੱਖ ਕੇ ਉਹਦਾ ਸਿਰ ਲਾਇਆ, ਲਿਆ ਕੇ ਜਦ ਲੜਕੀ ਨੇ ਦੇਖਿਆ, ਪਿਆਰ ਕਰਦੀ ਸੀ, ਸਿਰ ਨੂੰ ਹੱਥ ਲਾਉਣ ਲੱਗੀ, ਸਿਰ ਪਾਣੀ ਪਾਣੀ ਅੰਮ੍ਰਿਤ ਜਿਹੜੇ ਜੱਜ ਨੇ ਜਿਵੇਂ ਦੱਸਿਆ ਰਸਤਾ ਉਹਦੇ ਕਰਨ ਦੇ ਨਾਲ ਜਿਸਨੇ ਵੀ ਕਦੇ ਜਿੱਤਿਆ ਜਿਸਨੇ ਜਦ ਪੰਜਾਬ ਲਿਆ ਤਾਂ ਸਮਝੋ ਮੈਲ ਪੈਣੀ ਸ਼ੁਰੂ ਹੋ ਜਾਏਗਾ। ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਗੁਰੂ ਲਗਾਇਓ, ਗੁਰੂ ਬਣਾਉਣਾ ਗਿਆਨ, ਗੁਰੂ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨਮ ਮੈਂ ਪ੍ਰਗਟ ਗੁਰੂ ਨਿਸਤਾਰੇ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਬਣਾ, ਆਤਮਾ ਨੂੰ ਉਪਦੇਸ਼ ਦੇਵੋ, ਬਾਣੀ ਸੁਣ ਕੇ ਲੋਕਾਂ ਨੂੰ ਉਪਦੇਸ਼ ਲੈ ਲਓ, ਆਪਣੇ ਆਪ ਨੂੰ ਉਪਦੇਸ਼ ਦੇ, ਅਤੇ ਨਾਮ ਜਪਣ ਦੀ ਗੁਰੂਤੀ ਲਾਓ, ਸਵਾਹ ਮਰਨ ਦੀ ਲੋੜ ਨਹੀਂ ਹੈ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਇਹਦੀ ਗੁਰੂਤੀ ਸਰੀਰ ਨੂੰ ਅਲਕੋਹਾਰ ਸੁਲਭ ਸੀ ਨਿੰਦਰਾ। ਅਤੇ ਹੁਣ ਖਾਣਾ ਜਿਹੜਾ ਹੈ, ਕੱਲ੍ਹ ਮੈਂ ਦੱਸਿਆ ਸੀ ਵੀ ਇਹ 4 ਪੰਜਾਬੀ ਵੀ ਦੇਖਣਾ ਤਿੰਨ ਖਾਇਆ, ਇਹਨੂੰ ਅਲਪਹਾਰ ਨਾ, ਜਿਹੜੀ ਨੀਂਦ ਹੈ ਬੰਦੇ ਦੀ ਨੀਂਦ ਕਿਹ ਕਰਦੇ ਹੈ,
औरत की नींद 7 घंटे है, बच्चे की नींद 8 घंटे है, मूर्ख की नींद 9 घंटे है। 9 घंटे सोता मूर्ख बंदा। सो महाराज कहते होर घटा दो नींद, सुलभ की नींद। दया क्षमा तन प्रीत प्रत्यार करो सारे, दया धारण करो, क्षमा धारण करो, शील संतोष सदा निर्वाहो। करैक्टर शुभ करैक्टर, संतोख धारण करो। मैं तेरे गुण अतीत रजो गुणो तमो दे विच बेटी नूं नठाई ना फिरो। काम क्रोध अहंकार लोभ हट मोह न मन सिओ लियावै। ऐ पंज चीजां होर छड दो, छेवां हट छड दो। तब ही आत्म तत् को दर्शै, परम पुरख कै पावै। किते ध्यान करे पंजे चीजां, इक दी मैं गल दसदा मोह दी। ਕਿੰਨਾ ਭਿਆਨਕ ਹੁੰਦਾ ਮੋਹ। ਗੁਰੂ ਨਾਨਕ ਪਾਤਸ਼ਾਹ ਜਾਂਦੇ ਜਾਂਦੇ ਇੱਕ ਚੰਗਾ ਰਮਣੀਕ ਹਾਂ ਦੇਖਿਆ, ਉੱਥੇ ਖੂਹ ਲੱਗਿਆ ਹੋਇਆ ਅਤੇ ਹਲਚ ਚੱਲ ਰਹੀ। ਮਹਾਰਾਜ ਜੀ ਜਾ ਕੇ ਨੇੜੇ ਬੈਠ ਗਏ। ਸੋਹਣਾ ਖਾਨ ਸੀ, ਇੰਨੇ ਨੂੰ ਪ੍ਰਸ਼ਾਦਾ ਆ ਗਿਆ ਉਹਨਾਂ ਦਾ ਅਤੇ ਬਜ਼ੁਰਗ ਨੇ ਕਿਹਾ ਵੀ ਸਾਧੂ ਬੈਠੇ ਨੇ, ਇਹਨਾਂ ਨੂੰ ਪ੍ਰਸ਼ਾਦਾ ਛਕਾ ਦੀ। ਬੜੇ ਪਿਆਰ ਦੇ ਨਾਲ ਗੁਰੂ ਮਹਾਰਾਜ ਨੂੰ ਦਹੀਂ ਮੱਖਣ ਲੱਸੀ ਵਗੈਰਾ ਅਤੇ ਮਿੱਸੇ ਪ੍ਰਸ਼ਾਦੇ ਛਕਾਏ। ਮਹਾਰਾਜ ਬੜੇ ਪ੍ਰਸੰਨ ਹੋਏ, ਬਜ਼ੁਰਗ ਨੂੰ ਕਹਿਣ ਲੱਗੇ ਬਜ਼ੁਰਗਾ ਤੈਂ ਬਈ ਪ੍ਰਸ਼ਾਦਾ ਛਕਾਇਆ, ਚਿੱਤ ਪ੍ਰਸੰਨ ਹੋਇਆ ਹੈ ਸਾਡਾ ਸਾਰਿਆਂ ਦਾ, ਤੇਰੀ ਮੁਕਤੀ ਕਰ ਦੀਏ। ਉਸੇ ਵੇਲੇ ਵਿਗੜੀ ਗਿਆ, ਕਹਿੰਦਾ ਸੰਤ ਜੀ ਮੈਂ ਕਿਹੜਾ ਗੁਨਾਹ ਕਰਦਾ, ਵੀ ਮੈਂ ਤਾਂ ਪ੍ਰਸ਼ਾਦਾ ਛਕਾਇਆ, ਤੁਸੀਂ ਮੈਨੂੰ ਕੋਈ ਚੀਜ਼ ਦਿਓ, ਤੁਸੀਂ ਮੁਕਤੀ ਦੇਣ ਲੱਗ ਗਏ ਮੈਨੂੰ। ਮਹਾਰਾਜ ਹੱਸਣ ਲੱਗ ਗਏ। ਮਰਦਾਨਾ ਕਹਿੰਦਾ ਬਜ਼ੁਰਗਾ ਇਹ ਤੈਨੂੰ ਚੰਗੀ ਚੀਜ਼ ਦੇ ਰਹੇ ਨੇ। ਕਹਿੰਦਾ ਮੈਂ ਮੁਕਤੀ ਮੰਤੀ ਨਹੀਂ ਚਾਹੁੰਦਾ, ਮੈਂ ਤਾਂ ਅੱਜ ਜਿਉਣਾ ਚਾਹੁੰਦਾ ਹੋਰ। ਕਹਿੰਦਾ ਜਿਉਂ ਹੀ ਜਾ। ਮਹਾਰਾਜ ਕਹਿੰਦੇ ਸਮਝਦਾ ਨਹੀਂ, ਮੁਕਤੀ ਦੇਣੀ ਜ਼ਰੂਰ ਹੈ, ਆਧਾਰ ਰਿਹਾ ਸਾਡੇ ਸਿਰ ਜੰਗਾ ਬਈ। ਕਹਿੰਦੇ ਮਹਾਰਾਜ ਚਲੇ ਗਏ। ਥੋੜ੍ਹੇ ਦਿਨਾਂ ਤੋਂ ਬਾਅਦ ਚੜ੍ਹਾਈ ਕਰ ਗਿਆ। ਚੜ੍ਹਾਈ ਕਰਕੇ ਜਦ ਮਹਾਰਾਜ ਜੀ ਦੁਬਾਰਾ ਆਏ, ਕੀ ਦੇਖਦੇ ਨੇ, ਉੱਪਰਲਾ ਬਲਦ ਬਣਿਆ ਹੋਇਆ, ਹਲ ਚੱਲ ਰਿਹਾ, ਅੰਦਰਲੇ ਬਲਦ ਨੂੰ ਆਉਣੇ ਨਹੀਂ ਦਿੰਦਾ ਮੂਹਰੇ, ਜਿੱਥੇ ਹਲਾਈ ਮੁੜਦੀ ਆ ਨੱਠ ਕੇ ਮੁੜਦਾ, ਪੁਰਾਣੀ ਨਹੀਂ ਲੱਗਣ ਦਿੰਦਾ। ਖੜੇ ਹੋ ਗਏ, ਕਹਿੰਦੇ ਵੀ ਕਾਕਾ ਬਜ਼ੁਰਗ ਕਿੱਥੇ ਆ? ਕਹਿੰਦੇ ਉਹ ਤਾਂ ਚੜ੍ਹਾਈ ਕਰ ਗਿਆ ਜੀ, ਜਦ ਤੁਸੀਂ ਗਏ ਹੋ ਥੋੜ੍ਹੇ ਦਿਨਾਂ ਤੋਂ ਬਾਅਦ। ਕਹਿਣ ਲੱਗੇ ਅਸੀਂ ਬਚਨ ਕਰ ਲਈਏ ਬਲਦ ਦੇ ਨਾਲ, ਅਤੇ ਬਲਦ ਦੇ ਨਾਲ ਚੜ੍ਹਾ ਲਿਆ। ਮਹਾਰਾਜ ਕਹਿਣ ਲੱਗੇ ਕਿਉਂ ਪ੍ਰੇਮੀਆਂ, ਜਦ ਤੈਨੂੰ ਅਸੀਂ ਕਿਹਾ ਸੀ ਵੀ ਮੁਕਤ ਕਰ ਦੀਏ, ਤੂੰ ਮੰਨਿਆ ਨਹੀਂ ਸੀ, ਹੁਣ ਬਲਦ ਬਣ ਗਿਆ, ਹੁਣ ਕਰ ਦੀਏ ਤੈਨੂੰ ਮੁਕਤ। ਕਹਿੰਦਾ ਨਾ ਮਹਾਰਾਜ, ਮੇਰੇ ਬੱਚੇ ਗਰੀਬ ਨੇ, ਜੇ ਮੈਂ ਮਰ ਗਿਆ ਹੋਰ ਕਈ ਹਜ਼ਾਰ ਦਾ ਇਹਨਾਂ ਨੂੰ ਲੈਣਾ ਪੈਣਾ, ਚੱਲ ਲੈਣ ਦੋ ਤੈਨੂੰ ਅਜੇ। ਮਹਾਰਾਜ ਚਲੇ ਗਏ, ਫੇਰ ਆਏ ਕੁੱਤਾ ਬਣਿਆ ਹੋਇਆ। ਮਹਾਰਾਜ ਕਹਿਣ ਲੱਗੇ ਬੈਲ ਕਹਿੰਦੇ ਉਹ ਤਾਂ ਮਹਾਰਾਜ ਮਰ ਗਿਆ ਸੀ, ਹੈਜਾ ਅਫਾਰਾ ਹੋ ਗਿਆ ਸੀ, ਕੁੱਤੇ ਨੂੰ ਬੁਲਾ ਲਿਆ। ਕਹਿੰਦੇ ਬਜ਼ੁਰਗਾ ਕਿਉਂ, ਹੁਣ ਤਾਂ ਦੱਸ, ਹੁਣ ਤੇਰੀ ਮੁਕਤੀ ਕਰ ਦੀਏ। ਕਹਿੰਦਾ ਮਹਾਰਾਜ ਮੇਰੀ ਜਿਹੜੀ ਔਲਾਦ ਹੈ ਬੜੀ ਗੰਦੀ ਹੈ, ਕਹਿੰਦਾ ਸ਼ਰਾਬ ਪੀ ਕੇ ਸੌਂ ਜਾਂਦੇ ਨੇ ਰਾਤ ਨੂੰ, ਇੰਨੀ ਕੁ ਜਿੰਦੀ ਲਾ ਦਿੰਦੇ ਨੇ, ਕਹਿੰਦੇ ਦਰਵਾਜ਼ੇ ਨੂੰ ਚੋਰ ਆਉਂਦੇ ਨੇ। ਮੈਂ ਕਹਿੰਦਾ ਪਾਉਂਦਾ ਰਹਿਣ, ਬੁਰੇ ਦੀ ਹਵਾ ਚੱਲਦੀ ਹੈ ਅਤੇ ਨੀਂਦ ਆਈ ਹੁੰਦੀ ਹੈ, ਮੇਰੇ ਭੌਂਕਣੇ ਨੂੰ ਨਹੀਂ ਸੁਣਦੇ। ਕਹਿੰਦੇ ਮੇਰੇ ਡੰਡੇ ਮਾਰਦੇ ਨੇ, ਆਹ ਦੇਖੋ ਮੇਰੀ ਪਿੱਠ ਗਿੰਗੀ ਹੋਈ ਪਈ ਹੈ। ਕਹਿੰਦੇ ਫਿਰ ਹੁਣ ਤਾਂ ਤੈਨੂੰ ਮੁਕਤ ਕਰ ਦੀਏ। ਕਹਿੰਦਾ ਸੱਚੇ ਪਾਤਸ਼ਾਹ ਗਰੀਬ ਹੋ ਜਾਣਗੇ, ਚੋਰ ਚੋਰੀ ਕਰ ਲੈਣਗੇ। ਕਹਿੰਦੇ ਚੱਲ ਮਰਦਾਨੇ ਆ ਜੇ। ਫਿਰ ਮਹਾਰਾਜ ਆ ਗਏ, ਇੱਕ ਜੂਨ ਸੱਪ ਦੀ ਪਾ ਲਈ। ਉਹਦੇ ਬਾਅਦ ਮਰਦਾਨਾ ਕਹਿਣ ਲੱਗਿਆ ਮਹਾਰਾਜ ਹੁਣ ਕਿੱਥੇ ਹੈ? ਕਹਿੰਦੇ ਹੁਣ ਘਰ ਚਲੂਗਾ, ਘਰ ਚਲੇ ਗਏ। ਜਾਂਦੇ ਸੀ ਫਿਰ ਸਤਿਕਰਦਾਰ ਦੀ ਆਵਾਜ਼ ਦਿੱਤੀ, ਕਹਿਣ ਲੱਗੇ ਮਰਦਾਨਿਆ ਉਹ ਦੇਖ ਗੰਦੀ ਨਾਲੀ ਵਿੱਚ ਸੁੰਡ ਬਣਿਆ ਹੈ। ਕਹਿੰਦੇ ਦੱਤੇ ਨਾ ਚੱਕ ਕੇ ਲਿਆ। ਕਹਿੰਦੇ ਕਿਉਂ ਪ੍ਰੇਮੀਆ, ਹੁਣ ਤਾਂ ਸੁੰਡ ਬਣ ਗਿਆ, ਹੁਣ ਤਾਂ ਮੁਕਤੀ ਕਰਦੀ ਹੈ ਤੇਰੀ, ਸਾਡੇ ਸਿਰ ਉਧਾਰ ਹੈ, ਪ੍ਰਸ਼ਾਦਾ ਛਕਿਆ ਹੋਇਆ। ਕਹਿੰਦਾ ਮਹਾਰਾਜ ਹੁਣ ਤਾਂ ਮੈਂ ਕੁਛ ਨਹੀਂ ਕਰਦਾ, ਇਹ ਨਿਆਣੇ ਅੱਧੀ ਰੋਟੀ ਖਾਂਦੇ ਨੇ, ਦਾਲ ਖਾਂਦੇ ਨੇ, ਵਿੱਚ ਸੁੱਟ ਦਿੰਦੇ ਨੇ ਨਾਲੀ ਦੇ। ਕਹਿੰਦਾ ਮੈਂ ਇਹੀ ਖਾ ਕੇ ਗੁਜ਼ਾਰਾ ਕਰਦਾ, ਫਿਰ ਮੈਂ ਇਹ ਕੰਢੇ ਦੇ ਉੱਤੇ ਮੂੰਹ ਰੱਖ ਲੈਂਦਾ ਅਤੇ ਮੈਂ ਆਪਣੇ ਔਲਾਦ ਨੂੰ ਦੇਖਦਾ ਰਹਿੰਦਾ, ਬੱਚੇ ਪੋਤਿਆਂ ਨੂੰ ਖੇਡਦਿਆਂ ਨੂੰ। ਹੁਣ ਤਾਂ ਮੈਂ ਕੁਝ ਨਹੀਂ ਕਰਦਾ ਮਹਾਰਾਜ। ਮਹਾਰਾਜ ਕਹਿੰਦੇ ਐਂ ਨਹੀਂ ਇਹਨੇ ਜਾਣਾ ਮਰਦਾਨਿਆਂ, ਵਾਹਿਗੁਰੂ ਕਹਿ ਕੇ ਪੈਰ ਰੱਖੇ ਵਿੱਚ।